कालमूरत अजोनी सैभं गुरुप्रसाद कहाँ तुच्छ प्रभु बुद्ध हमारी वर्णन सके महिमा जो तिहारी हम ना सिफत कर सके तुम्हारी एहो कीट बखाने महिमा तोर तो ही प्रभ जाने पिता जन्म जो पूत ना पावे कहाँ तवन का भेद बतावे। सन्मानयोग गुरु रुख साध संग जीओ सनिमर गुरदेव की फतेह प्रवान करने वाहिगुरु जी का खालसा वाहिगुरु जी की फतेह। कल दास ने एक विचार लड़ीवार रखण दा कुछ मन बनाया सी उसे नहीं दोहरांदे हाँ। दरअसल कुछ रस्ते जमीन ते ने सड़कां जिन्हां ते सानू चलना पैंदा है। एक जगह तो दूसरी थां ते कुछ पड़ावां तो लंघ के इस तरह सुरत संसार तो जद निरंकार तक पहुँचती है, पदार्थ तो जद परमात्मा तक पहुँचती है, तो कुछ पड़ावां तो लंघ के बकायदा कुछ पड़ाव ने उन्हां पड़ावां दे बकायदा नाम ने, रस्तियां दे भी नाम ने। एक रस्ते नू इस्लाम कहिंदे ने, इस्लाम एक रस्ते दा नाम है और इस रस्ते च पड़ाव ने। सनातन मत एक रस्ते दा नाम है और इस रस्ते दे कुछ पड़ाव ने। ईसाइयत यहूदी ते पारसी ये रस्तियां दे नाम ने और इन्हां रस्तियां विच अपने पड़ाव ने। गुरमत ये जो गुरु दा पंथ है इसदे भी अपने नाम ने और इस पंथ दे, इस मार्ग दे, इस रस्ते दे अपने पड़ाव ने। जद भी किसी ने मंजिल ते पहुंचना है पड़ावां तो लंघ के पहुंचना है। पहले मैं थोड़ी जिहा इन्हां रस्तियां दी भी व्याख्या कर दें ते फिर पड़ाव ने ते पड़ावां दा जिक्र भी पहले कर दें। सनातन मत ने तीन पड़ाव दसे ने, कर्म कांड, उपासना कांड, ज्ञान कांड। ज्ञान कांड नूं ओ मंजिल कहिंदे ने, टिकाणा कहिंदे ने। इस्लाम चार हिस्सियां दे तकसीम करदा है, तीन नूं पड़ाव मंनदा है, चौथी नूं मंजिल मंनदा है, शरीयत, तरीकत, मारफत और हकीकत। इसी तरीके नाल गुरमत पंज हिस्सियां दे वंडदी है, चार पड़ाव ने, पंजवी मंजिल है। जैसे कि सतगुरु वंड कर देंगे जपजी साहब दे च, धर्म खंड, ज्ञान खंड, शर्म खंड, कर्म खंड और सच खंड। असी गुरमत मार्ग दे धारनी हाँ, गुरु पंथ दे चलन वाले हाँ, तो इस कथा दे आईने दे च, इस कथा दे शीशे दे च, इस विचार दे दर्पण दे च ये आपां देखण दी कोशिश करांगे कि किस पड़ाव ते हाँ। पहले पड़ाव ते हाँ, दूजे ते हाँ, तीसरे ते हाँ, चौथे ते हाँ या पहुँच गए हाँ, या बस जिंदगी पुछदे ही लंघ गई है, चले ही नहीं। पूछत है पथक ते मार्ग ना धरे पग, प्रीतम के देश कैसे बातन से जाइए। महापुरुषा ने जगत दे रहबरी पुरशां ने जो मनुखी जीवन नू बतीत करन दे साधन दसे, दुखां दी निवृत्ति दे जो उपराले दसे, वो जगत ने अपनाए नहीं ने। ते राजनीतक लोगां ने जो मनुख दी समस्यावां नू हल करन दे उपाय कीते, उस दे नाल समस्या हल होई नहीं है। हर मुल्क दी अपनी समस्या, कोई भी मुल्क दावे नाल नहीं कह सकता छाती ते हथ रख के कि साडे मुल्क दी कोई समस्या नहीं। कुछ ना कुछ समस्या है, किधरे आर्थिक समस्या है, किधरे समाजिक समस्या है, किधरे राजनीतिक समस्या है। और इन्हां समस्यावां नूं सुलझाण दा, हल करन दा राजनीतिक लोगों ने दावा किया होया, लेकिन हर मुल्क दे च समस्यावां मौजूद ने, समस्यावां हल नहीं होईयां। महापुरशां ने जो हल दसिया वो जगत ने कबूल नहीं किया। राजनीतिक लोगों ने जो हल दसिया उस नाल हल होया नहीं। जो समस्यावां दा समाधान पेश किया एकाग्रता बख्श ने, मैनू थोड़ा जिहा रिपीट भी इस वास्ते करना पैंदा, कीर्तन नू किसे थां तों भी सुन सकदे आ। कथा दी इक लड़ी हुंदी है, जिसने शुरू तो कुछ नहीं सुनिया, बाद दे च यकीन जाणो उसके पल्ले कुछ नहीं पएगा। एक तक लड़ी है, किसी थां तो आरंभ करनी, किसी थां संपूर्ण है। इस वास्ते चरणा च बिने है कि जो आरंभ होवे उस समय तक पहुँचने की कृपालता करनी। महापुरशां ने जो मनुख दियां समस्यावां दा जो हल दसिया वो मनुख ने कबूल नहीं किया। और राजनीतिक लोगों ने जो समस्यावां दा समाधान लभिया उस नाल समस्यावां हल नहीं होईयां। सारी दुनिया दे च समस्यावां नू हल करन दी जिम्मेवारी राजनीतिक लोगों कोल है। मुल्क नू कोई चला रहे ने, समाजिक जिंदगी दे नियम कोई बनांदे ने, आर्थिक ढांचा कोई बनांदे ने, राजनीतिक नियम वही बनाते हैं, लेकिन मसला तो हल नहीं होया। कोई मुल्क दावे नाल नहीं कह सकता कि साडे मुल्क विच कोई समस्या नहीं। किधरे परिवारक समस्या है, किधरे आर्थिक समस्या है, और किधरे राजनीतिक समस्या है। किधरे परिवार विच इंसाफ नहीं है, किधरे आर्थिक दुनिया विच इंसाफ नहीं है, और किधरे राजनीति दे च इंसाफ नहीं है। ये बेइंसाफियां थानू सारी दुनिया दे च किसे ना किसे पद्धर ते मिलणगियां। समस्यावां दा हल नहीं होया। जिहड़ा हल अवतारी पुरशां ने, पैगंबरां ने, गुरु जना ने लभिया, जो समाधान उन्हां दे कोल सी वह मनुखता ने कबूल नहीं किया। और जो राजनीतिक लोगों ने समाधान दसिया उस नाल समाधान होया नहीं, समस्या हल नहीं हुई। मनुख हजारा साल पहले दुखी सी, अज भी दुखी है। मनुख पहले भी बेचैन सी, अज भी है। की होया? हजारा दे च एक दो आदमियों ने कोई रब्बी आनंद माण लिया, समाधि लीन हो गए। ये कोई बहुत वड्डी गिणती नहीं है, ये निराशाजनक है। ये बिल्कुल मायूस कुन हालत है कि हजार बूटे लगाए जान एक बगीचे विच, सिर्फ दोवां नू फुल लगन, फल लगन, बाकी सुके सड़े मुरझा जान। तो ये जो दोवां नू फुल लगे ने, फल लगे ने, इसते कोई खुशी जाहिर करांगे असी? नहीं, वो जो सैकड़े मुरझा गए। की होया? लखां करोड़ों के इकट्ठ विच अज दुनिया की जिहड़ी आबादी है, इहदे च उंगलियां ते गिणे जाण वाले वह पुरश हो सकदे ने जो समाधि लीन ने, परम आनंद माणदे ने, जिन्हां दे मन विच टिकाओ है, सुकून है। कोई बहुत वड्डी तादाद नहीं है, बहुत वड्डी गिणती नहीं है। मनुख दुखी है, छोटा दुखी है, वड्डा दुखी है, मूर्ख दुखी है, सियाणा दुखी है, निर्धन दुखी है, धनवान दुखी है, अनपढ़ दुखी है, पढ़ा लिखा दुखी है, सब दुखी है। हजारां साल पहले भी मनुख दुखी से, आज भी दुखी। कारण क्या? मनुख दुख ले जन्म लेंदा है। क्या मनुख सिर्फ दुख भोगण ले आया है? कतई नहीं, मनुख ते परम आनंद माणन ले आया है। ये जो मनुखा तन इसनु मिले है, ये ते परमात्मा की प्राप्ति वास्ते मिले है। ते परमात्मा की है आनंद, परमात्मा की एक खुशी, परमात्मा की एक प्रकाश, परमात्मा की एक रस मनुख दे कोल ते नहीं दिखाई देता। ना रस है, ना खुशी है, ना खेड़ा है, ना आनंद है। जे कही इस कोल परमात्मा है तो इसके अर्थ हो ये कोल आनंद है, ये कोल सदीवी खुशी है, ये कोल खेड़ा है, इसके कोल सरूर है, इसके कोल मस्ती है। तो ऐसा तो दिखाई नहीं देता। महापुरुषा ने जो समाधान लभिया वो किसी भी मनुख ने कबूल नहीं किया। मैं फिर अर्ज करा, करोड़ों कोई दो चार हो गए, ये कोई बहुत वड्डी गिनती नहीं है। और राजनैतिक लोगों ने जो समाधान दसे इस नाल समस्या हल नहीं हुई। हर मनुख की अपनी समस्या, किधरे कोई समस्या, किधरे कोई समस्या है। पहले मैं ये दसा कि महापुरुषों ने केड़े समाधान पेश किए, राजनीतिक लोगों ने केड़े समाधान पेश किए ने। खुद तुसी स्टडी कर लो, हर मुल्क दे आखिर राजनीतिक नियम बने हुए ने, विधान बने हुए ने, कॉन्स्टिट्यूशन जो है बकायदा बने हुआ है। क्या उसके मुताबिक मनुखता सुखी हो गई? क्या उसके मुताबिक मनुख नु परम आनंद मिल गया? क्या उसके मुताबिक सदीवी खुशियां ते खेड़े मनुख की झोली च बह गए ने? कतई नहीं। और इन्हां राजनीतिक लोगों ने की खेड़े देने ने, ये खुद रो रहे हैं, ये तो खुद बेचैन ने। जो आंकड़े पेश ने, दुनिया के 70% राजनीतिक रात को नींद दियां गोलियां खा के सौंदे ने, उन्होंने नींद नहीं पैंदी। बाकियां नू की खाक नींद देंगे? ये तो इतने बेचैन ने, ये तो खुद इतने परेशान ने, ये तो खुद इतने गमगीन ने। पर बदकिस्मती है, अखबारों के उत्ते, टीवी के उत्ते, रेडियो से यही राजनीतिक छाए हुए ने सारी दुनिया के। इन्हां दी गल है, इन्हां दी चर्चा है, खबरों विच यही ने, यही मनुख के जहन से छाया हुआ है। दूसरे नंबर पर खबरों के चोटी के धनवान ने, धर्म की तो कोई गल ही नहीं है। यह भी मैं अर्ज करा, धर्म की चर्चा कोई अखबारों च नहीं, धर्म की चर्चा कोई रेडियो च नहीं, धर्म की चर्चा कोई टीवी पर नहीं है। होया कोई कोई कद बंदा धर्म मंदिर आ गया तो माड़ी मोटी किधरे गल सुन ली, इस तो बिना तो कुछ भी नहीं है। चारों पास जिहड़ा माहौल है, राजनीतिक है, मनुख इस तो प्रभावित है। झूठ नाल लिबड़े हुए बोल वो बोले लखां दुनिया सुनन नूं जांदी है। कारण मनुख राजनीति तो प्रभावित है। और उन्हां बोलां नाल हल कुछ भी नहीं होया, यह भी मैं अर्ज कर दिया। समस्यावां त्यों दी त्यों बनी हुई ने, राजनीतिक दुनिया ने अज तक मसला हल नहीं किया। धर्म ने जो मसला हल किया है, जो समाधान पेश किया है, जो दवाई अगों रखी है, ये मनुख ने कबूल नहीं की। तो तुसी आखोगे धार्मिक पुरुषा ने केड़ी दवाई पेश की है, वो मैं थोड़े सामने रखा। प्रथम सनातन मत तो ही गल रखी है, जिन्होंने चूंकि पुराना धर्म 5000 साल पुराना, बौद्ध धर्म गालबन 2500 साल पुराना, ये ईसाईयत गालबन 2000 साल पुरानी, इस्लाम गालबन 1400 साल पुराना, और सिख धर्म गालबन 525 साल पुराना, इन कह लो नवीन धर्म है। वो जो सब तो पुराना धर्म है, वो कहता है मनुख दिया सारिया समस्यावां का समाधान ज्ञान है। ज्ञान की प्राप्ति आनंद की प्राप्ति है, ज्ञान की प्राप्ति सुख की प्राप्ति है, ज्ञान की प्राप्ति वास्तविक है, हकीकत ते सच्चाई की प्राप्ति है। और उन्हां दा कहना सी कि सारे दुख संताप अज्ञान तो पैदा होते हैं। पता चल जाए ये जहर है तो त्याग दिया देर नहीं लगती, पता ही नहीं है। जहर नू मनुख अमृत जान के पान कर जाता है। जैसे कि कबीर भी कहते हैं, कबीर नीम भयो आंब, आंब भयो नीम्बा, केला पाका झार, नारियल फल सेबर पाका, मूरख मुगद गवार। कौड़ी निम्नो, निम का फल बड़ा कौड़ा होता है, करीबन करीबन इंडिया के हर प्रांत निम पैदा होती है, बड़ी कौड़ी, इसका फल बड़ा कौड़ा। पर कबीर कहते मनुख ने उसनु अंब का फल जान के ग्रहण कर लिया, खा रहा है, ते जो मिठा अंब है उन्होंने निम का फल जान के त्याग रहा है। नीम भयो आंब, आंब भयो नीम्बा, केला पाका झार, पक्का केला स्वादी मिठा, उन्हों जंगली झाड़ियां का फल समझ के सुट रहा है। ते जंगली झाड़ियां का कौड़ा कसेला फल अपनी झोली च पा रहा है। नारियल फल सेबर पाका, मूरख मुगद गवार। मनुख ऐसा मूरख है, ऐसा मुगद है, ऐसा गवार है कि जो नारियल का फल स्वादी है, पौष्टिक है, गुणकारी है, उन्हों सिमल का फल जान के परे सुट रहा है। तो जो सिमल का फल फिक्का, किसी कम का नहीं, उन्हों झोली च पा रहा है, ना कोई गुण ना कुछ। दरअसल कबीर ये कह रहे हैं कि मनुख सार्थिक नू त्याग रहा है, व्यर्थ नू झोली च पा रहा है, इस कारण करके दुखी है। व्यर्थ नू झोली दे च क्यों पा रहा है? अज्ञान करके। ये निम नू अंब क्यों समझ बैठा? अज्ञान करके, पता नहीं। और ये अंब नू निम जान के त्यागदा क्यों पिया? अज्ञान करके। भारत के प्राचीन ऋषि 5000 साल पुराने ऋषियों ने कह दिता, मनुख दे सारे दुखां दा मूल कारण उसका अज्ञान है। आप सुन के हैरान हो गए, दुखां दा मूल कारण इस्लाम ईसाइयत पाप दसती है, अज्ञान नहीं दसती। इस्लाम कहता है मनुख दुखी है इस वास्ते कि मनुख पापी है। लेकिन इस मामले इस सनातनी ऋषि अगे ने इस्लाम के मामले क्यों, अगर पाप करके दुखी है तो मनुख क्यों पाप करता है? फिर मसला खड़ा हो जाएगा अज्ञान करके। पाप दे फुल दे चां दुखां दे फल निकलते ने, लेकिन पाप का बीज अज्ञान है, ना समझी, अज्ञान। तो ज्ञान की प्राप्ति, भगवान की प्राप्ति, उन्होंने नारा ला दिता वेद भगवान ने, ज्ञान भगवान, वेद ज्ञान, ज्ञान भगवान है, ज्ञान ईश्वर है। इस तरह जैसे चानना ही सूरज है, चानने की प्राप्ति ही सूरज की प्राप्ति है, ज्ञान की प्राप्ति ही भगवान की प्राप्ति है। तो क्या हिंदू जगत को ज्ञान है? सनातन मत नू मन वालिया को ज्ञान है? कतई नहीं। 5000 साल तक शूदरां लई इन्होंने धार्मिक मंदिरां दे दरवाजे बंद रखे। 5000 साल तक इन्होंने शूदरां लई विद्यालयां दे दरवाजे भी बंद रखे। शूदर पढ़ नहीं सकता, शूदर धार्मिक मंदिर दे जाके इबादत भी नहीं कर सकता। 5000 साल तक ये जुल्म ढांदे रहे। तो दूजे ते जुल्म ते मनुख अज्ञान करके ही कर सकता है, ज्ञान करके नहीं। क्योंकि दूजे ते कीता गया जुल्म समझ लो अपने ते कीता गया जुल्म है। रब्बी नियम है, तू दूजे दे रस्ते च रोड़े बिछाएगा तेनों भी हम वार्ज रस्ते नहीं मिलणगे। इत दिता लईए अपना, अण दिते किच हथ ना आवे। तू दूजे नूं रुलाया है तो तू खुद भी हस नहीं सकेगा। तू दूजे की अग लाई है तेरे भी सलामत नहीं रहन लगी। तू दूजे लई कंडे विछाए ने रस्ते च, फुल तेनों भी नहीं मिलन लगे। रब्बी नियम दिता लईए अपना, अण दिते किच हथ ना आवे। तो दूजे नूं रोण ते मजबूर कर दिता है। याद रख, हस तो भी नहीं सकेगा। एक रब्बी नियम है, ईश्वरी नियम है। ईरान का एक बड़ा प्रसिद्ध सूफी फकीर शेख सादी कहते ने कि मैं नजूमी ते नहीं हाँ, ज्योतिषी ते नहीं हाँ, पर मैं दस सकदा कि बदकिस्मत बंदा कौन है, बदबख्त कौन है, बदकिस्मत कौन है। मनुख ज्योतिषियों को जाते हैं अपना सुख दुख पूछा, अपना भविष्य जान। एक कहता मैं नजूमी नहीं हाँ, ज्योतिषी नहीं हाँ, पर मैं ये दस सकदा कि दुखी कौन है, बदबख्त कौन है, बदकिस्मत कौन है और क्यों है। कहता मैं दस सकदा। वो इस तरह दसता है, गर इंसाफ पुरसी बद अख्तर कस अस, जे मैथों इंसाफ दी गल पुछें बदकिस्मत कौन है, बदबख्त कौन है। गर इंसाफ पुरसी बद अख्तर कस अस्त है कि दर राहतश रंज दीगर कस अस्त। वो बदबख्त बंदा है जिस दियां खुशियां दूजियां दे गम ते खड़िया ने। वो बदकिस्मत बंदा है जो दूजियां दी मौत दे चों अपनी जिंदगी लभदा है। वो बदबख्त बंदा है जो दूजियां दे नुकसान दे चों अपने नफे लभदा है, दूजियां दी बेइज्जती दे चों अपनी इज्जत लभदा है। वो बदकिस्मत बंदा है जो दूजियां दे हंजुआं दे चों अपने हासे लभदा है। नहीं मिलणगे इस तों, ये हस नहीं सकेगा क्योंकि इसने किसी को रोण ते मजबूर किया। मुश्किल है इसकी झोली च कोई नफा पै है क्योंकि इसकी किरत ने किसी का नुकसान किया है। मुश्किल है इसके सिर ते पग सलामत रहे क्योंकि इसने किसी की पग लाई है। इसे दिता लईए अपना अण दिते किच हथ ना आवे, तू जो कुछ जगत की झोली च पावेगा पलट के उही वापस आंदा है। तू दूजे नूं रोण ते मजबूर कीता है, हस नहीं सकेगा। इहदे दित्ता लईए आपणा, पर तू दूजे दी झोली विच खुशियां पाईआं ने पलट के तेरी झोली च आणगे ते रब्बी नियम। तू दूजे दे रस्ते विच फुल बिछाए ने तैनू भी रस्ते हमवार मिल जाणगे, पर जे तू दूजे दे रस्ते च रोड़े बिछाए ने ते रस्ते साफ तैनू भी नहीं मिलण लगे, रोड़े तैनू भी मिलणगे, रोकां तेरे रस्ते च भी होणगे। रब्बी नियम, ईश्वरी नियम। कमाल दी गल, ज्ञान भगवान है। इस तरह आखण वालियां लोगों ने 5000 साल तक धर्म मंदरां दे दरवाजे ते विद्यालयां दे दरवाजे शूदरां ते बंद कीते। ते शूदर किसनों कहिंदे सन? किरती नूं, जो पैरां लई जुत्ती बनावे शूदर, ते जिहड़ा सिर दे च जुत्तियां मारे उहदी पूजा। जो तन ढकण लई कपड़े बनाए वह जुलाहा शूदर, ते जिहड़ा तिन्ने ही कपड़े ला के नंगा कर देवे उहदी पूजा। जो रहण लई मकान बना के देवे राज मिस्त्री, ए शूदर, ते जो बने बनाया मकानां नूं अग ला देवे उहदी पूजा, उसकी प्रतिष्ठा। ऐसा होंदा रहा किरती बंदे शूदर। जो मैं अपने ढंग नाल देखिया, हिंदुस्तान की गरीबी के दो कारण ने। एक ते हिंदुस्तान 1000 साल तक गुलाम रहा, 1000 साल ये ईरानियां का गुलाम रहा, अफगानियां का गुलाम रहा, मुगलों का गुलाम रहा। इत्थे अरबी आए, डच आए, मंगोल आए, पुर्तगेज आए, फ्रेंच आए, फिर अंग्रेज आए, सब का गुलाम। एक विद्वान का ऐसा कहना है, जिहड़ी कौम जिहड़ा देश एक दिन लई गुलाम हो जाए समझ लो बीमार सी, बीमार सी, थोड़ी तबीयत खराब सी। ठीक होया ते संभल गया। जिहड़ा देश एक साल तक गुलाम है बेहोश सी, बिल्कुल बेहोशी च पिया सी, होश आया है तो फिर ਸਤਾਹਤ ਦੇਸ਼, ਜਿਹੜਾ ਦੇਸ਼ ਗਾਲਬਨ 2 ਸਾਲ ਦਾ ਗੁਲਾਮ ਹੋਇਆ, ਕਹਿੰਦੇ ਨੇ ਉਹ ਦੇਸ਼ ਮੁਰਦਾ ਹੈ, ਮਰਿਆ ਹੋਇਆ। ਅਤੇ ਹੁਣ ਤੁਸੀਂ ਅੰਦਾਜ਼ਾ ਲਗਾਓ, ਦੇਸ਼ 1000 ਸਾਲ ਦਾ ਗੁਲਾਮ ਰਿਹਾ। ਲੱਗਦਾ ਕਬਰਾਂ 'ਚ ਹੀ ਪਏ ਸਨ, ਅਤੇ ਕਬਰਾਂ 'ਚ ਵੀ ਗੱਲ ਸੜ ਗਏ ਸਨ, ਹੱਡੀਆਂ ਵੀ ਸੜ ਗਈਆਂ ਸਨ, ਕੁਛ ਵੀ ਨਹੀਂ ਰਿਹਾ ਸੀ। ਇੰਨੇ ਮੁਰਦੇ, ਇੰਨੇ ਹੀ ਮੁਰਦਿਆਂ ਵਿੱਚ ਜਿੰਦ ਜਾਨ ਫੂਕੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਇੰਨੇ ਹੀ ਗਲ ਗਈਆਂ ਹੱਡੀਆਂ ਵਿੱਚ, ਫਿਰ ਮਾਸ ਦਿੱਤਾ ਸੀ, ਇਸ ਸੁੱਕੇ ਸੜੇ ਮਾਸ ਦੇ 'ਚ ਫਿਰ ਫੋਨ ਪਾਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ 1000 ਸਾਲ ਦਾ ਗੁਲਾਮ। ਗਰੀਬੀ ਦਾ ਇੱਕ ਕਾਰਨ ਇਹ, ਗਰੀਬੀ ਦਾ ਦੂਸਰਾ ਕਾਰਨ ਇਹ ਕਿ ਕਿਰਤੀ ਬੰਦਿਆਂ ਨੂੰ ਸ਼ੂਦਰ ਆਖਿਆ ਗਿਆ, ਅਤੇ ਧਨ ਤਾਂ ਆਉਂਦਾ ਕਿਰਤ ਨਾਲ। ਕਿਰਤੀ ਸ਼ੂਦਰ ਹੈ, ਚੀਂਬੇ ਸ਼ੂਦਰ ਨੇ, ਜੁਲਾਹੇ ਸ਼ੂਦਰ ਨੇ, ਚਮਾਰ ਸ਼ੂਦਰ ਨੇ, ਮਾਮਾਰ ਸ਼ੂਦਰ ਨੇ, ਕਬੂ ਜੋ ਹੈ ਕੁਮਾਰ ਸ਼ੂਦਰ ਨੇ, ਜਿਹੜਾ ਹੱਥਾਂ ਨਾਲ ਕਿਰਤ ਕਰੇ ਸ਼ੂਦਰ। ਕਿਤਨੀ ਬਦਕਿਸਮਤੀ, ਇਕਬਾਲ ਨੂੰ ਕਹਿਣਾ ਪਿਆ ਆਹ ਸ਼ੂਦਰ ਕੇ ਲਈ ਹਿੰਦੁਸਤਾਨ ਗਮਖਾਨਾ ਹੈ, ਗਮਾਂ ਦੀ ਜਗ੍ਹਾ ਹੈ ਸ਼ੂਦਰ ਲਈ। 5000 ਸਾਲ ਤੱਕ ਸ਼ੂਦਰਾਂ ਲਈ ਧਰਮ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ, ਵਿਦਿਆਲਿਆਂ ਦੇ ਦਰਵਾਜ਼ੇ ਬੰਦ ਰੱਖੇ। ਮਨੁੱਖ ਦਾ ਦਿਮਾਗੀ ਵਿਕਾਸ ਹੁੰਦਾ ਹੈ ਵਿਦਿਆਲਿਆਂ ਦੇ ਵਿੱਚ, ਔਰ ਮਨੁੱਖ ਦਾ ਅਧਿਆਤਮਕ ਵਿਕਾਸ ਹੁੰਦਾ ਹੈ ਧਰਮ ਮੰਦਰਾਂ ਦੇ ਵਿੱਚ। ਅਤੇ ਦੋਹਾਂ ਦੇ ਬੂਹੇ ਬੰਦ ਕਰ ਦਿਓ ਤਾਂ ਬੰਦੇ ਦਾ ਤਾਂ ਵਿਕਾਸ ਹੀ ਰੁਕ ਜਾਂਦਾ ਹੈ, ਬੰਦੇ ਦੀ ਤਰੱਕੀ ਰੁਕ ਜਾਂਦੀ ਹੈ। ਕਮਾਲ ਦੀ ਗੱਲ, ਗਿਆਨ ਭਗਵਾਨ ਹੈ, ਅਤੇ ਇਹਦੇ ਨਾਂ ਦੇ ਉੱਤੇ ਅਗਿਆਨ ਚੱਲਦਾ ਰਿਹਾ। 33 ਕਰੋੜ ਦੇਵਤਿਆਂ ਦੀ ਪੂਜਾ ਚੱਲਦੀ ਰਹੀ, ਗਿਆਨ ਭਗਵਾਨ ਹੈ। ਔਰ ਫਿਰ ਗੰਡਾ ਮਾਰ ਹੋਮ ਜਲ ਕੀਏ ਦੇਵਤਿਆਂ ਕੀ ਬਾਂਹ ਹੈ। ਅੱਜ ਵੀ ਐਸੇ ਮੰਦਰ ਨੇ ਜਿਨ੍ਹਾਂ ਮੰਦਰਾਂ ਦੀ ਸ਼ਰਾਬ ਚੜਾਈ ਜਾਂਦੀ ਹੈ, ਔਰ ਸੰਡੇ ਬੱਕਰੇ ਕੱਠੇ ਜਾਂਦੇ ਨੇ, ਔਰ ਤਿਲਕ ਲਾਏ ਜਾਂਦੇ ਨੇ ਖੂਨ ਦੇ, ਔਰ ਸ਼ਰਾਬ ਸਾਰਾ ਦਿਨ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਭੈਰੋ ਕਾਲ ਦਾ ਮੰਦਰ ਉਜੈਨ, ਕਾਲੀ ਦਾ ਮੰਦਰ ਕਲਕੱਤੇ, ਔਰ ਗੁਮਖਿਆ ਦੇਵੀ ਦਾ ਮੰਦਰ ਗੁਹਾਟੀ ਆਸਾਮ, ਇਸ ਤਰ੍ਹਾਂ ਦੇ ਸੈਂਕੜੇ ਮੰਦਰ ਨੇ। ਅੱਜ ਵੀ ਗਿਆਨ ਭਗਵਾਨ ਹੈ, ਅਤੇ ਗਿਆਨ ਦੇ ਨਾਂ 'ਤੇ ਇਤਨਾ ਅਗਿਆਨ ਚੱਲਦਾ ਹੈ। ਜੋ ਪ੍ਰਾਚੀਨ ਰਿਸ਼ੀਆਂ ਨੇ ਦਿੱਤਾ ਉਹ ਆਮ ਲੋਕਾਂ ਨੇ ਕਬੂਲ ਨਹੀਂ ਕੀਤਾ। ਲਈਏ ਇਸਲਾਮ ਨੂੰ, ਇਸਲਾਮ ਦੇ ਅਖਰੀ ਅਰਥ ਨੇ ਅਮਨ ਸਲਾਮਤੀ। ਇਸਲਾਮ ਅਰਬੀ ਦੀ ਗ੍ਰੈਮਰ ਦੇ ਮੁਤਾਬਕ ਇਸਦੇ ਅਰਥ ਬਣਦੇ ਨੇ ਅਮਨ ਸਲਾਮਤੀ। ਇਸਲਾਮ ਜਦ 2 ਮੁਸਲਮਾਨ ਮਿਲਦੇ ਨੇ, ਸਲਾਮ ਅਲੈਕੁਮ, ਅਸਲਾਮ ਅਲੈਕੁਮ, ਵਲੈਕੁਮ ਸਲਾਮ, ਉਹ ਪਹਿਲਾਂ ਇੰਝ ਕਹਿੰਦਾ ਹੈ ਕਿ ਤੂੰ ਸਲਾਮਤ ਰਵੇਂ, ਅਮਨ ਦੇ ਨਾਲ ਰਵੇਂ। ਦੂਜਾ ਕਹਿੰਦਾ ਖੁਦਾ ਤੈਨੂੰ ਵੀ ਸਲਾਮਤ ਰੱਖੇ, ਤੂੰ ਵੀ ਅਮਨ। ਇਤਨੀ ਖਾਨਾ ਜੰਗੀ ਸੀ ਅਰਬ ਦੇ, ਭਰਾ ਭਰਾ ਦਾ ਵੈਰੀ, ਘਰਾਂ ਦੇ ਘਰ ਖਾਲੀ ਹੋ ਗਏ ਸਨ, ਖਾਨਾ ਜੰਗੀ। ਮੁਹੰਮਦ ਸਾਹਿਬ ਨੇ ਜੋ ਮਾਰਗ ਬਣਾਇਆ ਖੁਦਾ ਤੱਕ, ਜਿਸ ਦੇ ਪੜਾਅ ਰੱਖੇ, ਰਸਤੇ ਦਾ ਨਾਂ ਰੱਖਿਆ ਇਸਲਾਮ, ਤੂੰ ਦੂਜੇ ਲਈ ਅਮਨ ਸਲਾਮਤੀ ਪੈਦਾ ਕਰ, ਖੁਦਾ ਤੇਰੇ ਲਈ ਅਮਨ ਸਲਾਮਤੀ ਪੈਦਾ ਕਰੇਗਾ। ਤੂੰ ਦੂਜੇ ਲਈ ਬਦਅਮਨੀ ਪੈਦਾ ਨਾ ਕਰ, ਤੂੰ ਵੀ ਅਮਨ ਨਾਲ ਰਹਿ ਸਕੇਗਾ। ਅਗਰ ਤੇਰੀ ਹੋਂਦ ਦੂਜੇ ਦੀ ਸਲਾਮਤੀ 'ਚ ਖਤਰਾ ਪਾਉਂਦੀ ਹੈ, ਤੂੰ ਯਾਦ ਰੱਖ, ਸਲਾਮਤ ਤੂੰ ਵੀ ਨਹੀਂ ਰਹਿ ਸਕੇਗਾ। ਰੱਬੀ ਨਹੀਂ ਹਮ, ਇੱਕ ਈਸ਼ਵਰੀ ਨਹੀਂ ਹਮ, ਇਹ ਤੇ ਰੱਬੀ ਨਹੀਂ ਹਮ। ਇੱਕ ਸੂਫੀ ਫਕੀਰ ਦਾ ਇਸ ਬਾਰੇ 'ਚ ਬੜਾ ਸੁੰਦਰ ਕਹਿਣਾ ਹੈ, ਅਜ ਰਹਾ ਚੁਨਾਰ ਕੇ ਸਲਾਮਤ ਨਾ ਕੁਨਤ, ਰਸਤੇ ਦੇ 'ਚ ਆਕੜ ਕੇ ਨਾ ਚੱਲ, ਇਸ ਢੰਗ ਨਾਲ ਚੱਲ ਕਿ ਤੈਨੂੰ ਮਜਬੂਰ ਹੋ ਕੇ ਕੋਈ ਸਲਾਮ ਝੁਕੇ ਨਾ, ਮਜਬੂਰ ਹੋ ਕੇ, ਤੈਨੂੰ ਮਜਬੂਰ ਹੋ ਕੇ ਕੋਈ ਸਜਦਾ ਕਰੇ, ਇਸ ਢੰਗ ਨਾਲ ਆਕੜ ਕੇ ਨਾ ਚੱਲ, ਇਸ ਢੰਗ ਨਾਲ ਪ੍ਰਦਰਸ਼ਨੀ ਨਾ ਕਰ, ਆਪਣੀ ਸ਼ਕਤੀ ਦੀ, ਆਪਣੇ ਧਨ ਦੀ, ਆਪਣੇ ਰੁਤਬੇ ਦੀ, ਜਾਂ ਆਪਣੇ ਜੋਬਨ ਦੀ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਤ, ਬਾਖਲਕ ਚੁਨਾ ਜ਼ੀ ਕਿ ਕਿਆਮਤ ਨਾ ਬਣ। ਖਲਕਤ ਦੇ ਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਆਵੇ। ਕਈ ਬੰਦੇ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਹੀ ਆਉਂਦੇ ਨੇ। ਜਿੱਥੇ ਬੈਠੇ ਬਾਂਬੜ ਬਾਲਣਗੇ, ਜਿੱਥੇ ਬੈਠਣਗੇ ਲਾਣਗੇ। ਉਹ ਮਨੁੱਖ ਨਹੀਂ ਆਉਂਦੇ, ਉਹ ਬਾਂਬੜ ਹੀ ਆਉਂਦੇ ਨੇ। ਉਹ ਮਨੁੱਖ ਨਹੀਂ ਆਉਂਦੇ, ਚਿੰਗਾਰੀਆਂ ਹੀ ਆਉਂਦੇ ਨੇ। ਜਿੱਥੇ ਬੈਠੇ ਛੋਲੇ ਭੜਕਣਗੇ। ਜਿਸ ਪਰਿਵਾਰ ਵਿੱਚ ਬੈਠਣਗੇ, ਪਰਿਵਾਰ ਨੂੰ ਬਿਖੇਰ ਕੇ ਰੱਖ ਦੇਣਗੇ। ਜਿਸ ਭਾਈਚਾਰੇ 'ਚ ਬੈਠਣਗੇ, ਤੋੜ ਕੇ ਰੱਖ ਦੇਣਗੇ। ਜਿਸ ਦੋ ਮਿੱਤਰਾਂ ਵਿੱਚ ਬੈਠਣਗੇ, ਮੁਸ਼ਕਿਲ ਹੈ ਕਿ ਦੋਸਤੀ ਰਹਿ ਸਕੇ। ਉਹਨਾਂ ਦਾ ਕੰਮ ਹੈ ਚਿੰਗਾਰੀਆਂ ਛਿਣਾ, ਉਹਨਾਂ ਦਾ ਕੰਮ ਹੈ ਅੱਗ ਲਾਈ ਜਾਣਾ। ਅਤੇ ਫਕੀਰ ਕਹਿੰਦਾ ਹੈ, ਅਸ ਰਾਹ ਚੁਣਾਰ ਕੇ ਸਲਾਮਤ ਨਾ ਕੁਰੰਗ, ਬਾਖਲਕ ਚੁਣਾ ਜ਼ੀ ਕੇ ਕਿਆਮਤ ਨਾ ਕੁਰੰਗ, ਦਰ ਮਸਜਿਦ ਗਰ ਰਵੀ ਕੇ ਚੁਣਾ ਜ਼ੌ ਕੇ ਤੁਰਾ। ਜੇ ਤੇਰੇ ਅੰਦਰ ਖੁਦਾ ਦੀ ਇਬਾਦਤ ਕਰਨ ਦਾ ਸ਼ੌਕ ਪੈਦਾ ਹੋਵੇ, ਤੇ ਤੂੰ ਆਖੇ ਮੈਂ ਜਾਣਾ ਮਸਜਿਦ ਦੇ ਵਿੱਚ। ਦਰ ਮਸਜਿਦ ਗਰ ਰਵੀ, ਜੇ ਤੂੰ ਮਸਜਿਦ ਵਿੱਚ ਜਾਣਾ ਇਬਾਦਤ ਕਰਨ, ਖੁਦਾ ਦਾ ਨਾਮ ਲੈਣ। ਦਰ ਮਸਜਿਦ ਗਰ ਰਵੀ ਕੇ ਚੁਣਾ ਜ਼ੌ ਕੇ ਤੁਰਾ, ਦਰਪੇਸ਼ ਨਾ ਖਵਾਨਦ ਉਹ ਇਮਾਮਦ ਨਾ ਕੁਨਦ। ਮਸਜਿਦ ਵਿੱਚ ਸਭ ਤੋਂ ਅੱਗੇ ਅੱਗੇ ਹੋਣ ਦੀ ਕੋਸ਼ਿਸ਼ ਨਾ ਕਰੀ, ਇਮਾਮ ਬਣਨ ਦੀ ਕੋਸ਼ਿਸ਼ ਨਾ ਕਰੀ ਵੀ ਸਾਰੇ ਮੇਰੇ ਪਿੱਛੇ ਹੀ ਨਮਾਜ਼ੀ ਹੋ, ਸਭ ਮੇਰੇ ਪਿੱਛੇ ਹੋਵਣ, ਖਲਕਤ ਸਾਰੀ ਦੀ ਸਾਰੀ ਮੇਰੇ ਪਿੱਛੇ ਹੋਵੇ ਔਰ ਮੈਂ ਸਭ ਤੋਂ ਅੱਗੇ, ਮੈਂ ਨੰਬਰ ਇੱਕ। ਅਗਰ ਇਸ ਤਰ੍ਹਾਂ ਦਾ ਜਜ਼ਬਾ ਕੋਈ ਧਾਰਮਿਕ ਮੰਦਰ ਵਿੱਚ ਵੀ ਲੈ ਜਾਏ ਕਿ ਮੈਂ ਨੰਬਰ ਇੱਕ, ਬਾਕੀ ਸਭ ਮੈਂ ਤੋਂ ਪਿੱਛੇ, ਇਹ ਤੇ ਹੰਕਾਰ ਹੈ। ਗੁਰੂ ਘਰ ਦੇ ਸ਼ਹਿਰ ਇਸੇ ਵਾਸਤੇ ਚਰਨ ਧੂੜ ਨੂੰ ਮਸਤਕ ਤੇ ਲਾ ਕੇ ਆਉਂਦੇ ਨੇ, ਮੈਂ ਤੇ ਇੱਕ ਧੂੜ ਹਾਂ, ਖਾਕ ਹਾਂ, ਕੁਛ ਨਹੀਂ, ਮਿੱਟੀ ਹਾਂ, ਖਾਕ ਹਾਂ। ਪਰ ਜੇ ਕੋਈ ਇੱਥੇ ਵੀ ਆ ਕੇ ਐਸਾ ਜਜ਼ਬਾ ਦਿਖਾਵੇ ਕਿ ਨਹੀਂ ਮੈਂ ਨੰਬਰ ਇੱਕ ਹਾਂ, ਬਾਕੀ ਸਭ ਮੈਥੋਂ ਪਿੱਛੇ ਹੈ, ਦਰਅਸਲ ਉਸਨੂੰ ਆਉਣ ਦੇ ਢੰਗ ਦਾ ਫਿਰ ਪਤਾ ਹੀ ਨਹੀਂ ਹੈ। ਕਬੀਰ ਕਹਿੰਦੇ ਨੇ, ਹਰ ਹੈ ਖਾਂਡ ਰੇਤ ਮੇ ਬਿਖਰੀ, ਹਸਤੀ ਚੁਣੀ ਨਾ ਜਾਏ ਕਹੋ ਕਮੀਰ, ਕੁੱਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਏ। ਹਰੀ ਦਾ ਨਾਮ ਤੇ ਖੰਡ ਹੈ, ਪਰ ਸੰਸਾਰ ਦੇ ਵਿਕਾਰਾਂ ਦੀ ਰੇਤ ਵਿੱਚ ਬਿਖਰਿਆ ਗਿਆ, ਵਾਸ਼ਨਾਵਾਂ ਦੀ ਰੇਤ ਵਿੱਚ ਬਿਖਰਿਆ ਗਿਆ। ਹਾਥੀ ਦੀ ਤਰ੍ਹਾਂ ਜਿਹੜਾ ਆਕੜ ਕੇ ਆਉਂਦਾ ਤੇ ਸੂੰਡ ਮਾਰਦਾ ਹੈ, ਸ਼ਾਇਦ ਦਾਣਾ ਤੇ ਇੱਕ ਖੰਡ ਦਾ ਪੈਂਦਾ ਮਿੱਟੀ ਮੂੰਹ 'ਚ, ਬਹੁਤੀ ਪੈ ਜਾਂਦੀ, ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ। ਪਰ ਜਿਹੜੀ ਕੀੜੀ ਹੈ, ਉਹ ਰੇਤ ਵਿੱਚ ਬਿਖਰੇ ਦਾਣਿਆਂ ਨੂੰ ਵੀ ਖੰਡ ਦੇ ਦਾਣਿਆਂ 'ਚ ਮੂੰਹ ਦੇ 'ਚ ਪਾ ਲੈਂਦੀ ਹੈ, ਸਵਾਦ ਮਾਣ ਲੈਂਦੀ ਹੈ। ਕੀੜੀ ਦੀ ਤਰ੍ਹਾਂ, ਕੀੜੀ ਦੀ ਤਰ੍ਹਾਂ ਕੌਣ ਆਇਆ? ਕਹੋ ਕਬੀਰ, ਕੁੱਲ ਜਾਤ ਪਾਤ ਤਜ, ਜ਼ਾਤ ਦਾ ਮਾਣ ਤਿਆਗ ਕੇ, ਕੁੱਲ ਦਾ ਮਾਣ ਤਿਆਗ ਕੇ, ਧਨ ਦਾ ਮਾਣ ਤਿਆਗ ਕੇ, ਜੋਬਨ ਦਾ ਮਾਣ ਤਿਆਗ ਕੇ, ਪ੍ਰਭਤਾ ਦਾ ਮਾਣ ਤਿਆਗ ਕੇ, ਸਾਰੇ ਮਾਣ ਨੂੰ ਤਿਆਗ ਕੇ ਕੀੜੀ ਦੀ ਤਰ੍ਹਾਂ ਜਿਹੜੇ ਆ ਜਾਂਦੇ ਨੇ, ਰਸ ਮਾਣ ਕੇ ਚਲੇ ਜਾਂਦੇ ਨੇ, ਸਵਾਦ ਉਹਨਾਂ ਦੇ ਮੂੰਹ ਵਿੱਚ ਪੈਂਦਾ। ਇਹ ਫਕੀਰ ਕਹਿੰਦਾ ਕਿ ਕਿਧਰੇ, ਮਸਜਿਦ ਵਿੱਚ ਜਾਣ ਦਾ ਤੇਰਾ ਸ਼ੌਕ ਹੈ ਇਬਾਦਤ ਕਰਨ ਦਾ, ਤੇ ਉੱਥੇ ਸਾਰਿਆਂ ਨੂੰ ਪਛਾਣਨ ਦੀ ਕੋਸ਼ਿਸ਼ ਨਾ ਕਰੀ, ਇਮਾਮ ਬਣਨ ਦੀ ਕੋਸ਼ਿਸ਼ ਨਾ ਕਰੀ, ਉਹ ਇਮਾਮਦ ਨਾ ਗੁਨਤ। ਅਮਨ ਸਲਾਮਤੀ ਇਸਲਾਮ, ਲੇਕਿਨ ਯਕੀਨ ਜਾਣੋ, ਮੁਸਲਮਾਨਾਂ ਨੇ ਜਿਤਨਾ ਮੁਸਲਮਾਨਾਂ ਦਾ ਖੂਨ ਬਹਾਇਆ, ਕਿਸੇ ਹੋਰ ਨੇ ਨਹੀਂ ਬਹਾਇਆ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸ਼ੀਆ ਤੇ ਸੁੰਨੀ ਮੁਸਲਮਾਨ ਸਾਲ ਦੇ ਸਾਲ ਲੜਦੇ ਨੇ ਔਰ ਬੜਾ ਖੂਨ ਬਹਾਉਂਦੇ ਨੇ ਇੱਕ ਦੂਸਰੇ ਦਾ। ਮੁਹਰਮ ਦੇ ਦਿਨਾਂ 'ਚ ਪਾਕਿਸਤਾਨ ਵਿੱਚ ਝਗੜੇ ਹੋ ਜਾਂਦੇ ਨੇ, ਬੰਗਲਾਦੇਸ਼ ਦੇ ਝਗੜੇ ਹੋ ਜਾਂਦੇ ਨੇ, ਅਰਬ ਦੇਸ਼ਾਂ 'ਚ ਝਗੜੇ ਹੋ ਜਾਂਦੇ ਨੇ, ਹਿੰਦੁਸਤਾਨ ਦੇ ਝਗੜੇ ਹੋ ਜਾਂਦੇ, ਬੜਾ ਖੂਨ ਖਰਾਬਾ ਹੁੰਦਾ, ਇੱਕ ਦੂਜੇ ਨੂੰ ਮਾਰਦੇ ਨੇ ਔਰ ਇਸਲਾਮ ਦੇ ਨਾਮ 'ਤੇ ਲੜਦੇ ਨੇ। ਜਦ ਇਸਲਾਮ ਦਾ ਮਤਲਬ ਹੈ ਅਲ ਅਮਨ ਸਲਾਮਤੀ। ਈਰਾਨ ਤੇ ਇਰਾਕ ਦੀ ਜੰਗ ਤੇ ਸੁੰਨੀ ਮੁਸਲਮਾਨ ਦੀ ਜੰਗ ਸੀ। ਇਰਾਕ ਸਾਰਾ ਸੁੰਨੀ ਹੈ, ਈਰਾਨ ਸਾਰਾ ਸ਼ੀਆ ਹੈ। ਇਰਾਨੀ ਸੁੰਨੀ ਨਹੀਂ ਨੇ, ਸ਼ੀਆ ਮੁਸਲਮਾਨ ਨੇ। ਇਹ ਮੁਹੰਮਦ ਸਾਹਿਬ ਤੋਂ ਬਾਅਦ ਦੂਸਰਾ ਦਰਜਾ ਹਜ਼ਰਤ ਅਲੀ ਨੂੰ ਦਿੰਦੇ ਨੇ, ਜਦਕਿ ਸੁੰਨੀ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਦੂਸਰਾ ਦਰਜਾ ਹਜ਼ਰਤ ਉਮਰ ਨੂੰ ਦਿੰਦੇ ਨੇ। ਥੋੜ੍ਹੇ ਥੋੜ੍ਹੇ ਮਤਭੇਦ ਨੇ, ਬਿਲਕੁਲ ਨਿੱਕੇ ਨਿੱਕੇ, ਔਰ ਇਤਨੀ ਵੱਡੀ ਦੀਵਾਰ ਖੜ੍ਹੀ ਹੋ ਗਈ ਹੈ ਕਿ ਸ਼ੀਆ ਮੁਸਲਿਮ, ਸ਼ੀਆ ਅਤੇ ਸੁੰਨੀ ਨੇੜੇ ਨਹੀਂ ਆ ਸਕਦੇ। ਭਿਅੰਕਰ ਲੜਾਈ ਆਉਂਦੀ ਇਹਨਾਂ ਦੇ ਸਾਲ ਦੇ ਸਾਲ। ਔਰ ਗਜ਼ਬ ਦੀ ਗੱਲ ਇਹ ਹੈ, ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਛੋਟੇ ਛੋਟੇ ਕਾਰਨ ਨੇ ਜਿਸ ਕਾਰਨ ਕਰਕੇ ਸਦੀਆਂ ਤੋਂ ਮੁਸਲਮਾਨ ਮੁਸਲਮਾਨਾਂ ਦਾ ਹੀ ਖੂਨ ਵਹਾਉਂਦੇ ਰਹੇ ਨੇ। ਤਖ਼ਤ ਪਟਨਾ ਸਾਹਿਬ ਦੇ ਇੱਕ ਉੱਘੇ ਰਾਜਨੀਤਿਕ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ 'ਤੇ ਦੋ ਸ਼ਬਦ ਆਖੇ ਨੇ ਹਿੰਦੀ ਵਿੱਚ। ਜਿਸ ਤਰ੍ਹਾਂ ਦੇ ਉਹ ਸ਼ਬਦ ਸਨ ਉਹ ਇਹ ਸਨ, ਹਮਾਰੇ ਦੇਸ਼ ਕੀ ਸਮੱਸਿਆਏ ਅਧਿਕ ਹੈ, ਕਿਉਂਕਿ ਹਮਾਰੇ ਦੇਸ਼ ਮੇਂ ਬਹੁ ਪ੍ਰਕਾਰ ਕੇ ਮਜ਼ਹਬ ਹੈ, ਭਿੰਨ ਭਿੰਨ ਭਾਸ਼ਾਏ ਹੈਂ, ਭਿੰਨ ਭਿੰਨ ਖਾਨ ਪਾਨ ਪਹਿਰਾਨ ਹੈ, ਇਸ ਲਈ ਔਰ ਦੇਸ਼ੋਂ ਕੀ ਬਨਿਸਬਤ ਹਮਾਰੇ ਦੇਸ਼ ਕੀ ਸਮੱਸਿਆਏ ਅਧਿਕ ਹੈ। ਇਸ ਦੇ ਉੱਤੇ ਗਾਲਵਨ ਉਹ ਇੱਕ ਘੰਟਾ ਬੋਲਿਆ, ਕਹਿੰਦਾ ਹਿੰਦੁਸਤਾਨ ਦੀਆਂ ਸਮੱਸਿਆਵਾਂ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਨੇ, ਕਿਉਂ? ਇਸ ਦੇਸ਼ ਦੀ ਭਾਸ਼ਾ ਇੱਕ ਨਹੀਂ ਹੈ, ਬੋਲੀ ਇੱਕ ਨਹੀਂ ਹੈ। ਕੋਈ ਬੰਗਾਲੀ ਬੋਲਦਾ, ਕੋਈ ਪੰਜਾਬੀ ਬੋਲਦਾ, ਕੋਈ ਗੁਜਰਾਤੀ ਬੋਲਦਾ, ਕੋਈ ਮਰਾਠੀ ਬੋਲਦਾ, ਕੋਈ ਤਮਿਲ ਬੋਲਦਾ, ਕੋਈ ਤੇਲਗੂ ਬੋਲਦਾ, ਕੋਈ ਮਲਿਆਲਮ ਬੋਲਦਾ, ਕੋਈ ਹਿੰਦੀ ਬੋਲਦਾ, ਕੋਈ ਉੜੀਆ ਬੋਲਦਾ, ਕੋਈ ਬਿਹਾਰੀ ਬੋਲਦਾ, ਕੋਈ ਆਸਾਮੀ ਬੋਲਦਾ। ਅਤੇ ਹੁਣ ਆਸਾਮ ਦੀਆਂ ਵੀ 7 ਸਟੇਟਾਂ ਹੋ ਗਈਆਂ ਨੇ 7 ਭਾਸ਼ਾਵਾਂ ਕਰਕੇ। ਆਸਾਮ ਦੀ ਇੱਕ ਭਾਸ਼ਾ ਨਹੀਂ ਹੈ, 7 ਭਾਸ਼ਾਵਾਂ ਨੇ ਅਤੇ 7 ਸਟੇਟਾਂ ਬਣ ਗਈਆਂ ਨੇ, ਆਸਾਮ, ਅਰੁਣਾਚਲ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ, ਮਣੀਪੁਰ। ਇਹ ਸਾਰੀਆਂ ਭਾਸ਼ਾਵਾਂ ਦੇ ਆਧਾਰ ਦੇ ਉੱਤੇ ਆਸਾਮ 7 ਟੁਕੜੇ ਹੋਇਆ ਹੈ। ਇਹ 7 ਸਟੇਟਾਂ ਨੇ ਆਸਾਮ, ਮੇਘਾਲਿਆ, ਅਰੁਣਾਚਲ, ਮਿਜ਼ੋਰਮ, ਤ੍ਰਿਪੁਰਾ, ਨਾਗਾਲੈਂਡ ਅਤੇ ਮਣੀਪੁਰ। ਇਹ 7 ਸੂਬੇ ਨੇ, ਇੱਕ ਭਾਸ਼ਾ ਨਹੀਂ ਹੈ, ਸਭ ਦੀ ਵੱਖ ਵੱਖ ਭਾਸ਼ਾ। ਉੜੀਆ ਹੈ, ਮਲਿਆਲਮ ਹੈ, ਕੇਰਲਾ ਵਿੱਚ ਮਲਿਆਲਮ ਬੋਲਦੇ ਨੇ, ਤਮਿਲਨਾਡ ਵਿੱਚ ਤਮਿਲ ਬੋਲਦੇ ਨੇ, ਔਰ ਆਂਧਰਾ ਵਿੱਚ ਤੇਲਗੂ ਬੋਲਦੇ ਨੇ, ਮਹਾਰਾਸ਼ਟਰ ਵਿੱਚ ਮਰਾਠੀ ਬੋਲਦੇ ਨੇ, ਗੁਜਰਾਤ ਵਿੱਚ ਗੁਜਰਾਤੀ ਬੋਲਦੇ ਨੇ, ਬਿਹਾਰ ਵਿੱਚ ਬਿਹਾਰੀ ਬੋਲਦੇ ਨੇ, ਕੁਛ ਪ੍ਰਾਂਤ ਐਸੇ ਨੇ ਜਿੱਥੇ ਹਿੰਦੀ ਬੋਲੀ ਜਾਂਦੀ ਹੈ, ਮੱਧ ਭਾਰਤ, ਰਾਜਸਥਾਨ, ਯੂਪੀ, ਬੰਗਾਲ ਵਿੱਚ ਬੰਗਾਲੀ ਬੋਲਦੇ ਨੇ, ਕਸ਼ਮੀਰ ਵਿੱਚ ਕਸ਼ਮੀਰੀ ਬੋਲਦੇ ਨੇ, ਔਰ ਪੰਜਾਬ ਵਿੱਚ ਪੰਜਾਬੀ ਬੋਲਦੇ ਨੇ। ਉਹਨੇ ਆਖਿਆ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ, ਪਰ ਸਾਡੇ ਦੇਸ਼ ਦਾ ਮਜ਼ਹਬ ਵੀ ਇੱਕ ਨਹੀਂ, ਵੱਖ ਵੱਖ ਮਜ਼ਹਬ ਨੇ। ਸਾਡੇ ਦੇਸ਼ ਦਾ ਪਹਿਰਾਵਾ ਵੀ ਇੱਕ ਨਹੀਂ, ਅਲੱਗ ਅਲੱਗ ਪਹਿਰਾਵਾ ਹੈ। ਸਾਡੇ ਦੇਸ਼ ਦਾ ਖਾਣ ਪਾਣ ਵੀ ਇੱਕ ਨਹੀਂ, ਖਾਣੇ ਵੀ ਅਲੱਗ ਅਲੱਗ ਨੇ, ਬੰਗਾਲੀਆਂ ਦਾ ਅਲੱਗ, ਗੁਜਰਾਤੀਆਂ ਦਾ ਅਲੱਗ, ਮਦਰਾਸੀਆਂ ਦਾ ਅਲੱਗ, ਪੰਜਾਬੀਆਂ ਦਾ ਅਲੱਗ। ਖਾਣੇ ਤੋਂ ਪਤਾ ਚੱਲ ਜਾਂਦਾ ਕਿਹੜੇ ਪ੍ਰਾਂਤ ਦਾ ਖਾਣਾ ਹੈ, ਫੌਰਨ ਪਤਾ ਚੱਲ ਜਾਂਦਾ ਹੈ। ਭਾਰਤ ਦੇ ਜੋ ਲੰਘ ਕੇ ਜਾਂਦੀਆਂ ਨੇ ਉਸ ਪ੍ਰਾਂਤ ਦਾ ਖਾਣਾ, ਔਰ ਜਿਹੜੀਆਂ ਡੋਮੈਸਟਿਕ ਜੋ ਹੈ ਫਲਾਈਟਸ ਨੇ ਉਹਨਾਂ ਵਿੱਚ ਵੀ ਕਰੀਬਨ ਕਰੀਬਨ ਜਿਸ ਪ੍ਰਾਂਤ ਨੂੰ ਜਾ ਰਹੀ ਹੈ ਉਸ ਪ੍ਰਾਂਤ ਦਾ ਖਾਣਾ ਦਿੰਦੇ। ਜੇ ਗੁਜਰਾਤ ਵਿੱਚ ਜਾ ਰਹੀ ਹੈ ਤਾਂ ਗੁਜਰਾਤ ਦਾ ਖਾਣਾ, ਜੇ ਮਦਰਾਸ ਵਿੱਚ ਜਾ ਰਹੀ ਹੈ ਤਾਂ ਮਦਰਾਸੀ, ਸਾਊਥ ਇੰਡੀਅਨ ਖਾਣਾ ਦਿੰਦੇ ਨੇ ਫਿਰ ਉਸ ਵਿੱਚ। ਜਿੱਧਰ ਦਿੱਲੀ ਨੂੰ ਆ ਰਹੀ ਹੈ, ਪੰਜਾਬ ਵਿੱਚ ਆ ਰਹੀ ਹੈ, ਤਾਂ ਉੱਤਰੀ ਭਾਰਤ ਦਾ ਖਾਣਾ, ਪੰਜਾਬੀ ਖਾਣਾ ਦਿੰਦੇ। ਕਹਿਣ ਤੋਂ ਮੁਰਾਦ ਉਸਨੇ ਕਿਹਾ ਇੱਥੇ ਖਾਣਾ ਇੱਕ ਨਹੀਂ, ਇੱਥੇ ਪਹਿਨਣਾ ਇੱਕ ਨਹੀਂ, ਇੱਥੇ ਮਜ਼ਹਬ ਇੱਕ ਨਹੀਂ, ਇੱਥੇ ਭਾਸ਼ਾ ਇੱਕ ਨਹੀਂ ਹੈ। ਇਸ ਵਾਸਤੇ ਇਸ ਦੇਸ਼ ਦੀਆਂ ਸਮੱਸਿਆਵਾਂ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਨੇ। ਉਸ ਤੋਂ ਬਾਅਦ ਮੇਰੇ ਦਾਸ ਦਾ ਇੱਕ ਘੰਟੇ ਦਾ ਵਕਤ, ਨਹੀਂ ਤਾਂ ਮੇਰੇ ਅੰਦਰ ਜੋ ਹੈ ਜਵਾਬ ਫੁਰੇ ਸਨ। ਔਰ ਮੈਂ ਉੱਥੇ ਬੋਲਿਆ ਵੀ, ਮੈਂ ਕਿਹਾ ਗਾਲਬਨ 22-23 ਦੇਸ਼ ਨੇ ਅਰਬ, ਕੁਵੈਤ ਹੈ, ਇਰਾਕ ਹੈ, ਕਤਰ ਹੈ, ਬਹਿਰੀਨ ਹੈ, ਦੁਬਈ ਹੈ, ਮਿਸਰ ਹੈ, ਜੋਰਡਨ ਹੈ, ਲੀਬੀਆ ਹੈ, ਸਾਊਦੀ ਅਰਬ ਹੈ, ਗਿਣਦੇ ਜਾਈਏ ਵੀ 22 ਦੇਸ਼ ਬਣਦੇ ਨੇ। ਸਾਰਿਆਂ ਦੀ ਭਾਸ਼ਾ ਇੱਕ ਹੈ, ਸਾਰੇ ਅਰਬੀ ਬੋਲਦੇ ਨੇ। ਸਾਰਿਆਂ ਦਾ ਮਜ਼ਹਬ ਇੱਕ ਹੈ, ਸਾਰੇ ਸੁੰਨੀ ਮੁਸਲਮਾਨ ਨੇ। ਔਰ ਸਾਰਿਆਂ ਦਾ ਧਰਮ ਗ੍ਰੰਥ ਇੱਕੋ ਹੈ, ਸਾਰਿਆਂ ਦਾ ਇਸ਼ਟ ਵੀ ਇੱਕੋ ਹੀ ਹੈ, ਮੁਹੰਮਦ ਸਾਹਿਬ ਸਾਰਿਆਂ ਦਾ ਮਜ਼ਹਬ ਇੱਕੋ ਹੈ ਮੁਸਲਮਾਨ, ਸਾਰਿਆਂ ਦੀ ਭਾਸ਼ਾ ਇੱਕੋ ਹੈ ਅਰਬੀ, ਔਰ ਸਾਰਿਆਂ ਦਾ ਪਹਿਰਾਵਾ ਵੀ ਇੱਕੋ ਹੈ, ਲੰਬਾ ਚੋਲਾ ਪਹਿਨਦੇ ਨੇ, ਸਿਰ 'ਤੇ ਰੁਮਾਲ ਬੰਨਦੇ ਨੇ ਅਤੇ ਇੱਕ ਰੱਸਾ ਬੰਨ ਲੈਂਦੇ ਨੇ ਉੱਪਰ, ਪਹਿਰਾਵਾ ਵੀ ਇੱਕੋ ਹੈ ਅਤੇ ਸਾਰੇ ਹੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਨੇ, ਸਾਰੇ ਹੀ ਇੱਕ ਦੂਜੇ ਨਾਲ ਨਹੀਂ ਬਣਦੇ, ਮਨ ਮੁਟਾਓ ਨੇ। ਹੁਣੇ ਥੋੜ੍ਹੇ ਹੀ ਦਿਨ ਹੀ ਹੋਏ ਇਰਾਕ ਅਤੇ ਕੁਵੈਤ ਦਾ ਖਾੜੀ ਯੁੱਧ ਹੋਇਆ, ਇਰਾਕ ਅਤੇ ਇਰਾਨ ਗਾਲਬਨ 9 ਸਾਲ ਲੜਦੇ ਰਹੇ। ਅੱਜ ਤੱਕ ਜਿਤਨਾ ਮੁਸਲਮਾਨਾਂ ਨੇ ਮੁਸਲਮਾਨਾਂ ਦਾ ਖੂਨ ਵਹਾਇਆ ਔਰ ਵਹਾ ਰਹੇ ਨੇ, ਯਕੀਨ ਜਾਣੋ ਕਿਸੇ ਦੂਸਰੇ ਨੇ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਿਲਕੁਲ ਛੋਟੀਆਂ ਛੋਟੀਆਂ ਗੱਲਾਂ ਕਰਕੇ ਇਹਨਾਂ ਦੇ ਝਗੜੇ ਨੇ, ਬੜਾ ਹੀ ਖੂਨ ਵਹਾਉਂਦੇ ਨੇ, ਬਹੁਤ ਲੜਦੇ ਨੇ, ਰੱਜ ਕੇ ਲੜਦੇ ਨੇ। ਇਸਲਾਮ ਤੂੰ ਦੂਜੇ ਨੂੰ ਸਲਾਮਤ ਰਹਿਣ ਦੇ, ਮੁਹੰਮਦ ਸਾਹਿਬ ਨੇ ਤਾਂ ਇੰਝ ਆਖਿਆ ਸੀ ਅਤੇ ਤੈਨੂੰ ਖੁਦਾ ਦੀ ਪ੍ਰਾਪਤੀ ਹੋ ਜਾਏਗੀ, ਇਹ ਤਾਂ ਦੂਜਿਆਂ ਦੇ ਪੈਰ ਲੱਤਾਂ ਪੈ ਵੱਢਦੇ ਨੇ, ਦੂਜੇ ਦਾ ਚੱਲਣਾ ਔਖਾ ਪੈ ਕਰਦੇ ਨੇ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਵੇਦ ਹੀ ਭਗਵਾਨ ਹੈ, ਗਿਆਨ ਹੀ ਭਗਵਾਨ ਹੈ, ਕਿਆ ਤਮਾਮ ਹਿੰਦੂ ਜਗਤ ਨੇ ਮੰਨ ਲਿਆ? ਨਹੀਂ, ਅਗਿਆਨ ਹੀ ਭਗਵਾਨ ਚੱਲ ਰਿਹਾ ਉੱਥੇ ਤੇ। ਬੜੇ ਵਿਤਕਰੇ, ਬੜਾ ਭੇਦਭਾਵ, ਬੜੀ ਜਾਤ ਪਾਤ। 5000 ਸਾਲ ਤੱਕ ਸ਼ੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ, ਵਿਦਿਆਲਿਆਂ ਦੇ ਦਰਵਾਜ਼ੇ ਬੰਦ। ਈਸਾਈ ਜਗਤ ਨੂੰ ਲਈਏ, ਈਸਾ ਨੇ ਈਸ਼ਵਰ ਦੀ ਪ੍ਰਾਪਤੀ, ਖੁਦਾ ਦੀ ਪ੍ਰਾਪਤੀ ਪ੍ਰੇਮ 'ਤੇ ਰੱਖੀ ਹੈ, ਔਰ ਉਸਨੇ ਸਾਫ਼ ਕਹਿ ਦਿੱਤਾ ਸੀ ਅਗਰ ਪ੍ਰੇਮ ਪ੍ਰਾਪਤ ਹੋ ਗਿਆ ਤਾਂ ਸਮਝ ਲਓ ਖੁਦਾ ਮਿਲ ਗਿਆ। ਪ੍ਰੇਮ ਸਾਰਿਆਂ ਨਾਲ, ਪਹਿਲੇ ਪਰਿਵਾਰ ਨਾਲ ਕਰ, ਫਿਰ ਸੰਸਾਰ ਨਾਲ ਕਰ, ਤਾਂ ਕਿ ਉਹ ਪ੍ਰੇਮ ਵੱਧਦਾ ਵੱਧਦਾ ਨਿਰੰਕਾਰ ਤੱਕ, ਖੁਦਾ ਤੱਕ ਪਹੁੰਚੇ। ਇਸ ਵਾਸਤੇ ਈਸਾਈ ਦੁਨੀਆ 'ਚ ਸਾਫ਼ ਕਹਿ ਦਿੱਤਾ ਗਿਆ, ਲਵ ਇਜ਼ ਗਾਡ, ਪ੍ਰੇਮ ਹੀ ਪਰਮਾਤਮਾ ਹੈ। ਪਰ ਯਕੀਨ ਜਾਣੋ ਜਿਤਨਾ ਈਸਾਈਆਂ ਨੇ ਨਫ਼ਰਤ ਫੈਲਾਈ ਔਰ ਜਿਤਨੇ ਦੇਸ਼ਾਂ 'ਤੇ ਰਾਜ ਕੀਤਾ ਅਤੇ ਲੁੱਟਿਆ, ਔਰ ਇਹਨਾਂ ਦੀ ਪਰਿਵਾਰਕ ਜ਼ਿੰਦਗੀ ਕੀ ਹੈ, ਜੋ ਪਿਛਲੇ ਦਿਨੀ ਯੂਰਪ ਦੀ ਪਰਿਵਾਰਕ ਜ਼ਿੰਦਗੀ ਦੇ ਮੈਨੂੰ ਆਂਕੜੇ ਪੜ੍ਹਨ ਨੂੰ ਮਿਲੇ ਨੇ, 45% ਸ਼ਾਦੀਆਂ ਟੁੱਟ ਜਾਂਦੀਆਂ ਨੇ, ਤਲਾਕ ਹੋ ਜਾਂਦੀਆਂ ਨੇ, ਰਿਸ਼ਤਿਆਂ ਵਿੱਚ ਕੋਈ ਮਜ਼ਬੂਤੀ ਨਹੀਂ, ਕੋਈ ਪਕਿਆਈ ਨਹੀਂ। ਅਤੇ ਰਿਸ਼ਤਾ ਕਦੋਂ ਟੁੱਟਦਾ? ਜਦ ਪ੍ਰੇਮ ਨਹੀਂ ਹੈ। ਮਾਂ ਬਾਪ ਦਾ ਬੱਚਿਆਂ ਨਾਲ ਪ੍ਰੇਮ ਨਹੀਂ, ਬੱਚਿਆਂ ਦਾ ਮਾਂ ਬਾਪ ਨਾਲ ਪ੍ਰੇਮ ਨਹੀਂ, ਪਤੀ ਦਾ ਪਤਨੀ ਨਾਲ ਨਹੀਂ ਹੈ, ਪਤਨੀ ਦਾ ਪਤੀ ਨਾਲ ਨਹੀਂ ਹੈ, ਰਿਸ਼ਤਿਆਂ ਦੇ ਤਾਂ ਦਰਾੜ ਆ ਗਈ ਹੈ। ਅਤੇ ਜੇ ਪਰਿਵਾਰ ਵਿੱਚ ਪ੍ਰੇਮ ਨਹੀਂ ਤਾਂ ਸੰਸਾਰ ਵਿੱਚ ਕੀ ਖਾਕ ਹੋਵੇਗਾ, ਕਿਸ ਤਰ੍ਹਾਂ ਹੋਵੇਗਾ? ਪ੍ਰੇਮ ਤਾਂ ਉੱਥੋਂ ਸ਼ੁਰੂ ਹੋਣਾ ਸੀ। ਲਵ ਇਜ਼ ਗਾਡ, ਈਸਾ ਦੇ ਬੋਲਾਂ ਦੀ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਇਹਨਾਂ ਨੇ, ਕੁਛ ਵੀ ਨਹੀਂ ਇਸ ਚੱਕਰ 'ਚ ਨਾ ਪੈਣਾ। ਬੈਰੂਨੀ ਜ਼ਿੰਦਗੀ ਦੇਖ ਕੇ ਠੀਕ ਹੈ, ਆਰਥਿਕ ਉੱਨਤੀ ਦੇਖ ਕੇ ਕਿਤੇ ਬਹੁਤ ਪ੍ਰਭਾਵਿਤ ਨਾ ਹੋ ਜਾਣਾ। ਅਰਥ ਹੋਵੇਗਾ, ਧਨ ਹੋਵੇਗਾ, ਈਸਾ ਦਾ ਦਿੱਤਾ ਹੋਇਆ ਧਰਮ ਨਹੀਂ ਹੈ, ਇਹ ਮੈਂ ਅਰਜ਼ ਕਰਦੇ, ਕੋਈ ਨਹੀਂ, ਬਿਲਕੁਲ ਨਹੀਂ ਹੈ। ਲਵ ਇਜ਼ ਗਾਡ, ਪ੍ਰੇਮ ਈਸ਼ਵਰ ਹੈ। ਕਿਆ ਹੈ ਪ੍ਰੇਮ? ਅੱਧੀ ਤੋਂ ਜ਼ਿਆਦਾ ਦੁਨੀਆ ਇਹਨਾਂ ਨੇ ਹਥਿਆ ਕੇ ਰੱਖੀ ਸੀ, ਰਾਜ ਕੀਤਾ ਹੈ, ਅਤੇ ਰਾਜ ਕੀਤਾ ਕਈਆਂ ਨੂੰ ਫਾਂਸੀਆਂ 'ਤੇ ਚਾੜ ਕੇ, ਕਈਆਂ ਨੂੰ ਕਤਲ ਕਰਕੇ, ਕਈਆਂ ਨੂੰ ਜ਼ੋਬ ਤੋਬ ਕਰਕੇ, ਕਈਆਂ ਨੂੰ ਜਲਾ ਕੇ, ਕਈਆਂ ਨੂੰ ਮਾਰ ਕੇ, ਐਵੇਂ ਰਾਜ ਮਿਲਦੇ ਨੇ? ਸਾਰੀ ਦੁਨੀਆ ਹਥਿਆਈ ਨੇ, ਖੂਬ ਲੁੱਟਿਆ, ਜਿੱਥੇ ਗਏ ਉੱਥੇ ਦੇ ਬਾਸ਼ਿੰਦਿਆਂ ਨੂੰ ਪੈਰਾਂ ਥੱਲੇ ਲਿਤਾੜਿਆ ਅਤੇ ਮਾਰਿਆ, ਐਵੇਂ ਰਾਜ ਮਿਲਦੇ ਨੇ, ਐਵੇਂ ਮੁਲਕ ਮਿਲਦੇ ਨੇ? ਲਵ ਇਜ਼ ਗਾਡ, ਪ੍ਰੇਮ ਖੁਦਾ ਹੈ, ਅਤੇ ਪ੍ਰੇਮ ਦੇ ਨਾਂ ਦੇ ਉੱਤੇ ਕਿਤਨਾ ਜ਼ੁਲਮ, ਕਿਤਨੀ ਨਫ਼ਰਤ, ਕਿਤਨੀ ਹਕਾਰਤ, ਕਿਤਨਾ ਜ਼ੁਲਮ ਅਤੇ ਤਸ਼ੱਦਦ ਚੱਲਦਾ ਰਿਹਾ। ਇਸਲਾਮ ਕਾਮਤੀ ਨੂੰ ਪੈਦਾ ਕਰ, ਤੇਰੀ ਹੋਂਦ ਬਦਮਨੀ ਨਾ ਪੈਦਾ ਕਰੇ, ਤੂੰ ਯਕੀਨ ਜਾਣੋ ਕਦਮ ਕਦਮ 'ਤੇ ਬਦਮਨੀ ਮੁਸਲਮਾਨਾਂ ਤੋਂ ਹੋਈ। ਗਿਆਨ ਹੀ ਭਗਵਾਨ ਹੈ, ਕਦਮ ਕਦਮ ਦੇ ਉੱਤੇ ਦੇਖਣ ਨੂੰ ਮਿਲਦਾ ਹੈ। ਪ੍ਰੇਮ ਹੀ ਖੁਦਾ ਹੈ, ਪ੍ਰੇਮ ਤਾਂ ਘਰ ਵਿੱਚ ਵੀ ਨਹੀਂ ਪਿਆ ਮਿਲਦਾ, ਬਾਹਰ ਕੀ ਖਾਕ ਮਿਲੇਗਾ, ਬੱਚਿਆਂ ਦੀ ਦੁਨੀਆ 'ਚ ਵੀ ਨਹੀਂ ਮਿਲਦਾ। ਅਗਾਂਹ ਚੱਲੀਏ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਤ ਦੀ ਝੋਲੀ ਦੇ 'ਚ ਜਿਹੜੀ ਸੌਗਾਤ ਪਾਈ ਉਸਨੂੰ ਆਖਿਆ ਸਿੱਖੀ। ਸਿੱਖ ਤੋਂ ਜ਼ਿਆਦਾ ਨਿਰਮਾਣ ਸ਼ਬਦ ਹੋਰ ਕੁਛ ਨਹੀਂ ਹੋ ਸਕਦਾ। ਸਿੱਖ ਦਾ ਮਤਲਬ ਹੈ ਕਿ ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ,